बंदी छोड़ निरंकार दुखदारी कर्म न जाना धर्म न जाना लोभी माया तारी परम सत्कार जो गुरु की साजी नवाजी साध संगत जी आओ अपनी मन बिरतियां नू छेवें पातशाह मीरी पीरी दे मालक साहब श्री गुरु हरगोबिंद साहब के चरणों ने जोड़ो धन धन श्री गुरु ग्रंथ साहब के चरणों में नतमस्तक होंदे फतेह बुलाओ वाहेगुरु जी का खालसा वाहेगुरु जी की फतेह। सतगुर बंदी छोड़ है बंधन मुक्त करे अरीना भाई गुरदास जी का यह बचन छेवें पातशाह महाराज गुरु हरगोबिंद साहब की उस्तत विच भाई साहब भाई वरियाम सिंह जी के रागी जथे ने कीर्तन द्वारा गायन किया बड़ा ही प्यार नाल आपां इह शब्द सुनिया रस माणिया ते सारे आपां अज दीपमाला दिवाली का जो पूर्व है बंदी छोड़ दा श्री अमृतसर की धरती ते खालसा पंथ मना रहे जिथे जिथे गुरु नानक नाम लेवा संगतां ने वो दिवाली मना रही हैं। कई लोग शंका कर रहे ने भी दिवाली सिखां दा त्यौहार है कि नहीं ते बड़ा प्रचार फेसबुक ते वट्सअप ते इहो जिहा कीता जा रहा है भी ये संगतां दीपमाला दिवाली मनाने तो हट जाण पर खालसा जी बेनती है भाई साहब भाई गुरदास जी ने लिखा दिवाली दी रात दीवे बालियां ये शब्द भाई साहब की बाणी च आया दिवाली शब्द भाई गुरदास के समय देश विच प्रचलित सी इस गल का सबूत है। फिर जदों महाराज छेवें पातशाह ग्वालियर तो 52 राजे नूं लै के आए ने उदों बाबा बुढ़ा साहब जी ने दीपमाला दा इह जोड़ मेला शुरू किया। 10वें पातशाह श्री गुरु गोबिंद सिंह जी के हाथ का हुक्मनामा लिखा होया कदी करगीधर पातशाह के हुक्मनामे देखने पंजाबी यूनीवर्सिटी के विच पटियाले डॉक्टर गंडा सिंह जी ने जो सिख धर्म के बहुत बड़े हिस्टोरियन होए इतिहासकार डॉक्टर गंडा सिंह जी उन्होंने थां थां तो जाके हुक्मनामे इकट्ठे करके उनकी फोटोस्टेट छापी हुई है। उन्होंने हुक्मनामे 33 हुक्मनामे 10वें पातशाह के ने 22 हुक्मनामे गुरु तेग बहादुर साहब के ने 6 हुक्मनामे गुरु हरगोबिंद साहब जी के ने 8 हुक्मनामे माता सुंदरी जी दे ने 8 माता साहब देवी जी दे ने। वह हुक्मनामे सानू माता जी होरां दे गुरु साहिबां दे लिखे हुए हाथ दे मिलदे 4 कत्तक 1756 बेकरमी 5 अक्तूबर 1699 ईस्वी का हुक्मनामा जिहदे च महाराज ने लिखा संगत नुशहरे की जिहड़ी उत्थों की संगत नूं हुक्मनामा भेजिया कि दिवाली नूं दर्शन आउणा दिवाली नूं दर्शन आउणा इहदा मतलब है 10वें पातशाह दे समय भी दिवाली श्री आनंदपुर साहब बड़ी श्रद्धा नाल मनाई जाती सी। ये अज की परंपरा नहीं पुरातन परंपरा है। बाबा बुढ़ा साहब जी ब्रह्म ज्ञानी महापुरशां ने खुशी में गुरु हरगोबिंद साहब जो वापस आए ने 52 राजा नूं छुड़ा के ग्वालियर के किले में एक मैं जिहड़ियां गल्लां करांगा साखियां सारे ने सुनी हुई हैं साखियां सारे ने सुनी हुई ने हिस्टोरीकल पॉइंट जिहड़े ने उस वेले दीआं लिखतां ने मैं वह पेश करनियां चाहुंदा क्योंकि लोड़ अज सानूं कहिंदे वी सबूतां दी लोड़ है ते सबूत जिहड़े ने साध संगत जी ਉਹ ਆਪਾਂ ਦੇਖਦੇ ਨਹੀਂ, ਖੋਜ ਨਹੀਂ ਕਰਦੇ। 1695 ਈਸਵੀ ਅੰਮ੍ਰਿਤ ਛਕਾਉਣ ਤੋਂ 4 ਸਾਲ ਪਹਿਲਾਂ, 1695 ਕਿੰਨੇ ਸਾਲ ਹੋ ਗਏ, 322 ਸਾਲ, ਇੱਕ ਗ੍ਰੰਥ ਪੰਜਾਬ 'ਚ ਲਿਖਿਆ, ਉਹਦਾ ਨਾਮ ਹੈ ਖੁਲਾਸਤੁ ਤਵਾਰੀਖ। ਇਤਿਹਾਸ ਦਾ, ਤਵਾਰੀਖ ਦਾ, ਹਿਸਟਰੀ ਦਾ ਖੁਲਾਸਾ ਲਿਖਿਆ ਕਹਿੰਦੇ ਸੁਜਾਨ ਰਾਏ ਭੰਡਾਰੀ। ਫਾਰਸੀ ਦੀ ਇੱਕ ਕਿਤਾਬ ਹੈ। ਭੰਡਾਰੀ ਕੌਣ ਸਨ? ਬਟਾਲੇ ਦੇ, ਬਟਾਲੇ 'ਚ ਜਿਹੜੀ ਮਾਈ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਬਈ ਮਹਾਰਾਜ ਕੰਧ ਥੱਲੇ ਉੱਠ ਜਾਓ, ਇਹ ਨਿਆਣਿਆਂ ਕੁੜੀਆਂ ਨੇ ਕੰਧ ਤੁਹਾਡੇ ਉੱਤੇ ਸੁੱਟ ਦੇਣੀ ਹੈ। ਅਤੇ ਮਹਾਰਾਜ ਨੇ ਆਖਿਆ ਸੀ ਭੰਡਾਰੀ ਭਰੇ ਰਹਿਣਗੇ, ਚੋਣੇ ਚੁਣੇ ਜਾਣਗੇ। ਇਹ ਬਚਨ ਉੱਥੇ ਹੋਇਆ ਸੀ। ਚੋਣਿਆਂ ਦਾ ਪਰਿਵਾਰ ਉੱਥੋਂ ਚਲਾ ਗਿਆ, ਸਮਾਪਤੀ ਹੋ ਗਿਆ, ਨਜ਼ਰ ਹੀ ਨਹੀਂ ਆਉਂਦੇ ਉੱਥੇ। ਭੰਡਾਰੀਆਂ ਦੇ ਉੱਥੇ ਸੈਂਕੜੇ ਘਰ ਨੇ ਬਟਾਲੇ ਸ਼ਹਿਰ ਵਿੱਚ ਹੁਣ ਵੀ। ਉਹਨਾਂ ਦੇ ਉਸ ਮਾਈ ਦੇ ਪਰਿਵਾਰ ਵਿੱਚੋਂ ਸੀਗਾ ਸੁਜਾਨ ਰਾਏ, ਦਸਵੇਂ ਪਾਤਸ਼ਾਹ ਦੇ ਟਾਈਮ 'ਤੇ ਹੋਇਆ ਉਹ। ਅੰਮ੍ਰਿਤ ਛਕਾਉਣ ਨਾਲੋਂ 4 ਸਾਲ ਪਹਿਲਾਂ ਉਹਨੇ ਕਿਤਾਬ ਪੂਰੀ ਕੀਤੀ ਹੈ। ਉਹਦਾ ਨਾਮ ਹੈ ਖੁਲਾਸਤੁ ਤਵਾਰੀਖ, ਤਵਾਰੀਖ ਦਾ ਯਾਨੀ ਹਿਸਟਰੀ ਦਾ ਖੁਲਾਸਾ। ਉਹ ਕਿਤਾਬ ਹਿੰਦੁਸਤਾਨ ਦੇ ਵੱਡੇ ਕਿਲ੍ਹਿਆਂ ਬਾਰੇ, ਸ਼ਹਿਰਾਂ ਬਾਰੇ, ਨਦੀਆਂ ਦਰਿਆਵਾਂ ਬਾਰੇ, ਵੱਖਰੇ ਵੱਖਰੇ ਮਤਾਂ ਮਤਾਂਤਰਾਂ ਸੰਪਰਦਾਵਾਂ ਬਾਰੇ, ਮੰਨ ਲਓ ਇੱਕ ਬੜੀ ਵੱਡੀ ਡਿਕਸ਼ਨਰੀ ਹੈ, ਇੱਕ ਬੜਾ ਵੱਡਾ ਕੋਸ਼ ਹੈ। ਉਸ ਕਿਤਾਬ ਦੇ ਵਿੱਚ ਸਾਡੇ ਗੁਰੂਆਂ ਦਾ ਵੀ ਜ਼ਿਕਰ ਆਇਆ, ਗੁਰੂ ਸਾਹਿਬਾਂ ਦੇ ਨਾਮ ਆਏ ਨੇ, ਗੁਰੂ ਸਾਹਿਬਾਂ ਦਾ ਕਰਮ ਵਾਰ ਵੇਰਵਾ ਵੀ ਆਇਆ। ਜਿੱਥੇ ਉਹਦੇ 'ਚ ਗੁਰੂਆਂ ਬਾਰੇ ਆਇਆ, ਉੱਥੇ ਹਿੰਦੁਸਤਾਨ ਦੇ ਕਿਲ੍ਹਿਆਂ ਬਾਰੇ ਵੀ ਆਇਆ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਥੋੜ੍ਹੀ ਧਿਆਨ ਨਾਲ ਸੁਣਨੀ ਪੈਣੀ। ਕਿਲ੍ਹਿਆਂ ਬਾਰੇ ਜ਼ਿਕਰ ਆਇਆ, ਗਵਾਲੀਅਰ ਦੇ ਕਿਲ੍ਹੇ ਦਾ ਵਿਸ਼ੇਸ਼ ਜ਼ਿਕਰ ਆਇਆ, ਉਹਦੇ ਬਾਰੇ ਉਹਨੇ ਲਿਖਿਆ। ਅੱਜ ਦੀ ਗੱਲ ਨਹੀਂ, ਅੱਜ ਦੇ ਸਾਰੇ ਆਪਾਂ ਕਹਿ ਦਿੰਦੇ ਆਪੇ ਬਣਾ ਲਈ ਗੱਲ। 322 ਸਾਲ ਪਹਿਲਾਂ ਲਿਖਿਆ ਹੋਇਆ, ਉਹਦੇ 'ਚ ਲਿਖਿਆ ਵੀ ਗਵਾਲੀਅਰ ਦਾ ਕਿਲ੍ਹਾ ਰਾਜਸੀ ਜੇਲ੍ਹ ਹੈ, ਰਾਜਨੀਤੀ ਦੇ ਜਿਹੜੇ ਕੈਦੀ ਨੇ, ਰਾਜੇ ਮਹਾਰਾਜੇ ਜਿਨ੍ਹਾਂ ਨੂੰ ਰਾਜਨੀਤੀ ਕਾਰਨਾਂ ਕਰਕੇ ਸਰਕਾਰ ਦੇ ਬਾਗੀ ਸਮਝਿਆ ਜਾਂਦਾ, ਫੜ ਕੇ ਜੇਲ੍ਹ 'ਚ ਦੇਣਾ ਹੁੰਦਾ, ਉਹਨਾਂ ਨੂੰ, ਉਹ ਵੀ ਕਿਹੜੇ, ਜਿਨ੍ਹਾਂ ਨੂੰ ਉਮਰ ਕੈਦ ਹੁੰਦੀ। ਇਹ ਕਾਨੂੰਨ ਹੈ ਉਸ ਜੇਲ੍ਹ ਦਾ, ਸੁਜਾਨ ਦਾ ਜਿਹੜਾ ਲਿਖਿਆ, ਤੁਸੀਂ ਕਿਤਾਬ ਪੜ੍ਹ ਸਕਦੇ ਹੋ। ਉਸ ਕਿਤਾਬ 'ਚ ਲਿਖਿਆ ਵੀ ਗਵਾਲੀਅਰ ਦੀ ਜੇਲ੍ਹ ਦਾ ਕਾਨੂੰਨ ਹੈ, ਜਿਹੜਾ ਬੰਦਾ ਇੱਕ ਵਾਰੀ ਉਹਦੇ ਅੰਦਰ ਚਲਾ ਗਿਆ, ਉਸ ਜੇਲ੍ਹ ਦੇ ਅੰਦਰ ਚਲਾ ਗਿਆ, ਜਿਉਂਦੇ ਜੀ ਵਾਪਸ ਨਹੀਂ ਆ ਸਕਦਾ। ਜੇ ਉਹ ਮਰ ਜਾਵੇ, ਹਿੰਦੂ ਹੋਵੇ, ਕਿਲ੍ਹੇ ਦੇ ਅੰਦਰ ਸੰਸਕਾਰ ਹੋਵੇਗਾ। ਜੇ ਉਹ ਮਰ ਜਾਵੇ, ਉਹ ਮੁਸਲਮਾਨ ਹੋਵੇ, ਉਹਦੀ ਕਬਰ ਕਿਲ੍ਹੇ ਦੇ ਅੰਦਰ ਬਣੇਗੀ, ਉਹਦੀ ਲਾਸ਼ ਵੀ ਬਾਹਰ ਨਹੀਂ ਆ ਸਕਦੀ। ਬਾਕੀ ਜੇਲ੍ਹਾਂ ਦਾ ਇਹ ਕਾਨੂੰਨ ਨਹੀਂ। ਬਾਕੀ ਜੇਲ੍ਹਾਂ 'ਚ ਕਿਸੇ ਨੂੰ 5 ਸਾਲ, ਕਿਸੇ ਨੂੰ 10 ਸਾਲ ਸਜ਼ਾ ਹੁੰਦੀ, ਕਿਸੇ ਨੂੰ 20 ਸਾਲ ਸਜ਼ਾ ਹੁੰਦੀ, ਉਹ ਜੇਲ੍ਹ 'ਚ ਬਾਹਰ ਆ ਜਾਂਦਾ। ਪਰ ਗਵਾਲੀਅਰ ਦੇ ਕਿਲ੍ਹੇ ਵਿੱਚ ਗਿਆ ਕੈਦੀ ਬਾਹਰ ਨਹੀਂ ਉਹ ਆਉਂਦਾ। ਇਹ ਗੱਲ 322 ਸਾਲ ਪਹਿਲਾਂ ਫਾਰਸੀ ਦੇ ਵਿੱਚ ਲਿਖੀ ਹੋਈ ਸਾਡੇ ਕੋਲ ਮੌਜੂਦ ਹੈ। ਉਸ ਤੋਂ ਯਾਨੀ ਕਿਤਾਬ ਲਿਖਣ ਤੋਂ 70 ਸਾਲ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹ 52 ਰਾਜਿਆਂ ਨੂੰ ਉੱਥੋਂ ਲੈ ਕੇ ਵੀ ਆਏ ਨੇ ਆਖੋ ਸ੍ਰੀ ਵਾਹਿਗੁਰੂ। ਕਾਨੂੰਨ ਇਹੀ ਸੀ ਕਿ ਜਿਹੜਾ ਗਵਾਲੀਅਰ ਦੇ ਕਿਲ੍ਹੇ 'ਚ ਚਲਾ ਗਿਆ ਉਹ ਵਾਪਸ ਨਹੀਂ ਆ ਸਕਦਾ। ਪਰ ਮੇਰੇ ਸਤਿਗੁਰੂ ਗਏ, ਇਹ ਗੱਲ ਵੀ ਸੁਜਾਨ ਰਾਏ ਨੇ ਲਿਖੀ ਹੈ। ਸੁਜਾਨ ਰਾਏ ਨੇ ਵੀ ਲਿਖੀ ਹੈ। ਇੱਕ ਹੋਰ ਕਿਤਾਬ ਹੈ ਦਾਬਿਸਤਾਨ ਮਜ਼ਾਹਬ, ਉਹ ਫਾਰਸੀ ਦੀ ਹੈ, ਪਰਸ਼ੀਅਨ ਹੈ, ਉਹਦਾ ਲਿਖਾਰੀ ਹੈ ਮੋਹਸਿਨ ਫਾਨੀ। ਮੋਹਸਿਨ ਫਾਨੀ ਜਿਹੜਾ ਹੈ ਉਹ ਕਹਿੰਦਾ ਕਿ ਮੇਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਖਤੋ ਕਿਤਾਬਤ, ਖਤੋ ਕਿਤਾਬ ਚਿੱਠੀ ਪੱਤਰ, ਮੇਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਚਿੱਠੀ ਪੱਤਰ ਹੁੰਦੀ ਸੀ। ਉਹ ਇਹ ਵੀ ਲਿਖਦਾ ਕਿ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰ ਰਾਏ ਸਾਹਿਬ ਨਾਲ ਮੇਰਾ ਮੁਲਾਕਾਤ ਵੀ ਹੁੰਦੀ ਸੀ। ਉਹਨੇ ਇਹਨਾਂ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਨਾਲ ਮੇਰੀ ਮੁਲਾਕਾਤ, चिट्ठी पत्र गुरु हरराय साहब नाल भी होई। उन्हें अपनी किताब विच बहुत कुछ लिखा, दाबिस्तान मजहब मजमा बारे, हिंदुस्तान के वक्त वक्त मजमा बारे लिखे, संप्रदाय बारे लिखे। उन्हें एक लेख लिखा नानक पंथी, एक किताब कदों दी है, छेवें पातशाह दे टाइम दी है, नानक पंथी। उहदे विच जिक्र है कि गुरु हरगोबिंद साहब ग्वालियर दे किले च गए उस वेले दा। दूजा सबूत है ग्वालियर दे किले च जाण दा भाई गुरदास दीआं वारां। की लिखदे ने भाई साहब, भाई गुरदास जी, गढ़ वाहिगुरू पातशाह घर आउंदे गढ़ चढ़िया पातशाह चढ़ाया। अगे दे बाबर गुरु नानक नूं मत्था टेकण आउंदा सी, अगे हमायूं गुरु अंगद नूं मत्था टेकण आउंदा सी, अगे अकबर गुरु अमरदास दे घर आउंदा सी। इन्हां नूं यानी गुरु हरगोबिंद साहब नूं गढ़ चढ़िया। गढ़ दा की अर्थ हुंदा जी? किला, ग्वालियर दा गढ़ किला, गढ़ चढ़िया। ये छेवें पातशाह किले गए ने, किने भेजिया? जहांगीर ने पातशाह चढ़ाया। पर उथे मेरे पातशाह जो गए ने नरकां विच स्वर्ग बना दिता, सतसंग दियां छैबरां ला दित्तियां, कीर्तन की झड़ी ला दित्ती। बादशाह वालों आप जी वास्ते वधिया रसद पाणी लंगर लई भेजिया गया। गुरु साहब मेरे वास्ते जिन्ना चिर ग्वालियर दे किले च रहणगे वधिया लंगर बनेगा, वधिया भोजन छकणगे, चंगा राशन पानी घ्यो खंड दाल सब्जी का बंदोबस्त किया गया प्रशादे का। पर सतगुरां ने की किया? जिन्ना राशन आउंदा सी सारा पका के जेल दे कैदियों नूं छकाना शुरू कर दिता। अपने वास्ते भाई बिरी चंद जी ते भाई जेठे नूं ग्वालियर दे किले चों बाहर भेजदे ने। भाई जेठा भाई बिरी चंद जाके लोहारां दी दुकान ते मजदूरी करदे। इतिहास है, लोहारां दी दुकान ते लोहा कुटदे ने। लोहा कट कुट के जिन्नी कमाया आउंदी है उहदे नाल सच्चे पातशाह वास्ते दाल सब्जी लून आटा राशन लिया के प्रशादा अपने हाथ नाल तैयार करके वह प्रशादा गुरु हरगोबिंद साहब नूं छकांदे। सरकार दा भोजन नहीं छकिया। जहांगीर दे खजाने दी रोटी पातशाह ने नहीं खाधी। फिर जदों बादशाह नूं भाई जेठे दे शेर दे रूप च दर्शन दिते, पै पीत कर दिता, सारा कुछ हुंदा साध संगत जी असीं नहीं कर सकते। इहदा मतलब इह नहीं वी उह महापुरश नहीं कर सकदे। हुण साडी समर्था ही इन्नी है, सानूं तां गुरु ग्रंथ साहिब दा पाठ नहीं छड्डदा हुंदा। साडे कोल तां गुरु ग्रंथ साहिब दे सारी जिंदगी दे इक वारी दर्शन नहीं हुंदे। उहनां दे साध संगत जी शब्द नूं कमा लिया, बाणी च आउंदा जिन शब्द कमाए परम पद पायो, सेवा करत ना छोड्यो पास। ਉਹ ਭਾਈ ਬਿਧੀ ਚੰਦ ਸੀ, ਉਹ ਭਾਈ ਜੇਠਾ, ਭਾਈ ਨੰਗਾ ਵਰਗੇ ਗੁਰਸਿੱਖ ਕਮਾਈਆਂ ਵਾਲੇ ਸੀ। ਬਾਦਸ਼ਾਹ ਨੇ ਭੈ ਪੀ ਧੋ ਕੇ ਇੱਧਰੋਂ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਉਹਨਾਂ ਨੂੰ ਗੁਰੂ ਸਾਹਿਬ ਜਦੋਂ ਗਏ ਨੇ 1800 ਘੋੜ ਸਵਾਰਾਂ ਦੀ ਫੌਜ ਸੌਂਪ ਕੇ ਗਏ ਨੇ ਮਜਨੂੰ ਦੇ ਟੇਲੇ। ਪੰਜ ਸਿੱਖਾਂ ਨੂੰ ਨਾਲ ਲੈ ਕੇ ਗਏ ਨੇ ਗਵਾਲੀਆ। ਪਰ ਜਦੋਂ ਬਾਬਾ ਬੁੱਢਾ ਸਾਹਿਬ ਨੂੰ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਬਹੁਤ ਸਮਾਂ ਹੋ ਗਿਆ, ਗੁਰੂ ਸਾਹਿਬ ਗਵਾਲੀਅਰ ਦੇ ਕਿਲੇ 'ਚ ਗਏ ਨੇ, ਵਾਪਸ ਨਹੀਂ ਆਏ, ਸਾਡਾ ਮਨ ਬਹੁਤ ਉਦਾਸ ਹੈ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਿਨਾਂ। ਮੈਂ ਇੱਕ ਦਿਨ ਵੀ ਜਦੋਂ ਦੇ ਉਹਨਾਂ ਦਾ ਜਨਮ ਹੋਇਆ, ਮਾਂ ਦੇ ਸਾਧ ਸੰਗਤ ਜੀ ਭਾਵੇਂ 100 ਸਾਲ ਦੀ ਹੋਵੇ ਤੇ ਪੁੱਤਰ ਭਾਵੇਂ 80 ਸਾਲਾਂ ਦਾ ਹੋਵੇ, ਮਾਂ ਦਾ ਦਿਲ ਤਾਂ ਪੁੱਤਰ ਬਿਨਾਂ ਨਹੀਂ ਨਾ ਰਹਿੰਦਾ। ਤੇ ਜਦੋਂ ਦੇ ਜਨਮ ਲਿਆ ਉਦੋਂ ਦਾ ਮੈਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੱਤਾ ਸੀ। ਹੁਣ ਇੰਨਾ ਸਮਾਂ ਹੋ ਗਿਆ, ਜਾਓ ਬਾਬਾ ਜੀ ਜੇ ਜੰਗ ਵੀ ਲੜਨਾ ਪਵੇ ਗਵਾਲੀਅਰ ਦਾ ਕਿਲਾ ਤੋੜ ਕੇ ਗੁਰੂ ਸਾਹਿਬ ਨੂੰ ਲੈ ਆਓ, ਫੌਜਾਂ ਕਾਹਦੇ ਵਾਸਤੇ ਰੱਖੀਆਂ, ਇਹ ਹੁਕਮ ਹੈ। ਜਦੋਂ ਮਾਤਾ ਜੀ ਨੇ ਦਿੱਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਖਿਆ। ਪੰਜਾਬ ਦੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਦੀਆਂ ਸੰਗਤਾਂ ਨੇ ਜਿਹੜਾ ਤੁਰ ਸਕਦਾ ਜਿਹਦੇ ਸਰੀਰ ਦੇ ਨੈਣ ਪ੍ਰਾਣ ਕਾਇਮ ਨੇ, ਜਿਹੜਾ ਜਿਹੜਾ ਸ਼ਸਤਰ ਲੱਭਦਾ ਚੁੱਕ ਲਓ ਅਤੇ ਗਵਾਲੀਅਰ ਨੂੰ ਤੁਰ ਪਾਓ। ਪਿੰਡ ਪਿੰਡ ਹੁਕਮਨਾਮਾ ਬਾਬਾ ਬੁੱਢਾ ਜੀ ਦਾ ਪਹੁੰਚਿਆ, ਕਿਉਂਕਿ ਬਾਬਾ ਬੁੱਢਾ ਜੀ ਦਾ ਸਤਿਕਾਰ ਸੰਗਤਾਂ ਉਦਾਂ ਹੀ ਕਰਦੀਆਂ ਸੀ ਜਿਵੇਂ ਗੁਰੂ ਸਾਹਿਬ ਦਾ, ਉਹਨਾਂ ਦਾ ਹੁਕਮ ਤੇ ਗੁਰੂ ਸਾਹਿਬ ਨਹੀਂ ਸੀ ਮੋੜਦੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਹਿਤਾ ਸੀ, ਬੁੱਢਿਆ ਜੋ ਤੂੰ ਕਹੇਗਾ ਉਹ ਮੈਂ ਵੀ ਨਹੀਂ ਮੋੜਾਂਗਾ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਨੂੰ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਛੇਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਂ ਨੇ ਹੁਕਮ ਬਾਬਾ ਬੁੱਢਾ ਸਾਹਿਬ ਦਾ ਮੰਨਿਆ। ਆਖੋ ਸ੍ਰੀ ਵਾਹਿਗੁਰੂ। ਭਾਵੇਂ ਬਾਬਾ ਜੀ ਨੇ ਬੇਨਤੀ ਕਰਨੀ ਸੀ ਪਰ ਮਹਾਰਾਜ ਸਾਹਿਬ ਜੀ ਉਹਨੂੰ ਹੁਕਮ ਹੀ ਮੰਨਦੇ ਸਨ। ਆਖੋ ਸ੍ਰੀ ਵਾਹਿਗੁਰੂ। ਅਦਭੁਤ ਭਾਵ ਰੱਖਦੇ। ਇੱਥੋਂ ਤੱਕ ਇਤਿਹਾਸ 'ਚ ਮਿਲਦਾ ਵੀ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਅਤੇ ਬਾਬਾ ਬੁੱਢਾ ਜੀ ਮਿਲਦੇ ਸੀ ਨਾ, ਬਾਬਾ ਬੁੱਢਾ ਜੀ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਸੀ ਅਤੇ ਗੁਰੂ ਸਾਹਿਬ ਬਾਬਾ ਬੁੱਢਾ ਜੀ ਨੂੰ ਪੈਰੀ ਹੱਥ ਲਾਉਂਦੇ ਸੀ, ਉਹਨਾਂ ਨੂੰ ਮੱਥਾ ਟੇਕਦੇ ਸੀ। ਇੱਦਾਂ ਪਿਆਰ ਹੁੰਦਾ ਸੀ ਪਰਸਪਰ। ਗੁਰੂ ਸਾਹਿਬ ਉਹਨਾਂ ਦਾ ਸਤਿਕਾਰ ਕਰਦੇ, ਸਾਧਨਾਂ ਦਾ ਸਤਿਕਾਰ ਕਰਦੇ। ਕਿੰਨੀ ਵੱਡੀ ਪਦਵੀ ਦੇ ਮਾਲਕ ਹੋਏ ਬਾਬਾ ਬੁੱਢਾ ਸਾਹਿਬ। ਉਹਨਾਂ ਦਾ ਹੁਕਮ ਪਾ ਕੇ ਨੌਜਵਾਨ ਗੱਭਰੂ, ਕਿਸੇ ਕੋਲ ਬਰਛਾ, ਕਿਸੇ ਕੋਲ ਤਲਵਾਰ, ਕਿਸੇ ਕੋਲ ਡਾਂਗ ਸੋਟਾ, ਕਿਸੇ ਕੋਲ ਜੋ ਕੋਈ ਆਇਆ ਗੰਡਾਸਾ ਕਿਸੇ ਨੇ ਚੁੱਕ ਲਿਆ, ਤੁਰ ਪਈਆਂ ਫੌਜਾਂ ਪੰਜਾਬ ਚੋਂ। ਜਦੋਂ ਉਧਰੋਂ ਮਹਾਰਾਜ ਸਾਹਿਬ ਗਵਾਲੀਅਰ ਤੋਂ ਨਿਕਲਣ ਦਾ ਟਾਈਮ ਆ ਗਿਆ, ਇਧਰੋਂ ਬਾਬਾ ਜੀ ਦੀ 32,000 ਫੌਜ ਉੱਥੇ ਪਹੁੰਚ ਗਈ ਗਵਾਲੀਅਰ, 32,000 ਸਿੱਖ। ਇਹ ਗੱਲ ਉਹਨੇ ਵੀ ਲਿਖੀ ਹੈ ਮੋਹਸਿਨ ਫਾਨੀ ਨੇ ਵੀ ਕਈ ਸਿੱਖ ਉਹ ਕਿਲੇ ਦੇ ਆਲੇ ਦੁਆਲੇ ਹੀ ਗੇੜੇ ਲਾਉਂਦੇ, ਪਰਿਕਰਮਾ ਕਰਕੇ ਮੱਥਾ ਟੇਕਦੇ ਵੀ ਸਾਡਾ ਗੁਰੂ ਕਿਲੇ 'ਚ ਬੈਠਾ। ਆਖੋ ਵਾਹਿਗੁਰੂ। ਇਹ ਉਹਨੇ ਲਿਖੀ ਹੈ ਗੱਲ ਕਿ ਜਾਂਦੇ ਸੀ ਕਿਲੇ ਦੀਆਂ ਪਰਿਕਰਮਾ ਕਰਕੇ ਤੇ ਉਹਨੂੰ ਮੱਥਾ ਵੀ ਸਾਡਾ ਗੁਰੂ ਉੱਥੇ ਹੈ, ਉੱਥੇ ਹੀ ਰਹਿੰਦੇ ਸੀ ਵੀ ਸਤਿਗੁਰੂ ਸਾਹਿਬ ਬਾਹਰ ਆਉਣਗੇ ਤੇ ਦਰਸ਼ਨ ਕਰਾਂਗੇ। ਉਹ ਕਿਵੇਂ ਉੱਥੇ ਰਹਿੰਦੇ ਰਹੇ, ਮਹੀਨਾ ਰਹੇ, 2 ਮਹੀਨੇ ਰਹੇ, 6 ਮਹੀਨੇ ਰਹੇ, ਕਿਵੇਂ ਰਹੇ ਇਕੱਲੇ ਤੋਂ ਇਕੱਲੇ, ਫਿਰ ਇਕੱਠੇ ਹੋਏ ਬਾਬਾ ਬੁੱਢਾ ਜੀ ਦੀ ਫੌਜ ਬਣੀ। ਉਧਰੋਂ ਬਾਦਸ਼ਾਹ ਨੇ ਹੁਕਮ ਦਿੱਤਾ ਵੀ ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਬਾਹਰ ਆ ਜਾਣ, ਕਿਰਪਾ ਕਰਨ। ਮਹਾਰਾਜ ਸਾਹਿਬ ਜਦੋਂ ਚੱਲਣ ਦੀ ਗੱਲ ਤੁਰੀ, ਉਹ 52 ਰਾਜੇ ਕਹਿੰਦੇ, ਮਹਾਰਾਜ ਸਾਨੂੰ ਨਰਕਾਂ ਵਿੱਚ ਤੁਸੀਂ ਸਵਰਗ ਵਿਖਾਤਾ, ਅਸੀਂ ਇੱਥੇ ਸਾਰੀ ਉਮਰ ਲਈ ਕੈਦੀ ਹਾਂ, ਜਿੰਨਾ ਚਿਰ ਜੀਣਾ ਅਸੀਂ ਇਸ ਕਿਲੇ ਵਿੱਚ ਰਹਿਣਾ, ਇਸੇ ਵਿੱਚ ਹੀ ਮਰਨਾ, ਸਾਡੀ ਲਾਸ਼ ਵੀ ਬਾਹਰ ਨਹੀਂ ਜਾ ਸਕਦੀ, ਪਰ ਤੁਸੀਂ ਜਦੋਂ ਦੇ ਆਏ ਹੋ ਇੱਥੇ ਕੀਰਤਨ ਕਥਾ ਹਰੀ ਜਸ ਸੇਵਾ ਸਿਮਰਨ ਰੱਬ ਦਾ ਗਿਆਨ ਸਾਨੂੰ ਦਿੱਤਾ, ਸਾਡੇ ਤਪਦੇ ਸੜਦੇ ਬਲਦੇ ਮਨਾਂ ਨੂੰ ਠੰਡ ਪਈ ਹੈ, ਅਤੇ ਪਾਤਸ਼ਾਹ ਹੁਣ ਸਾਨੂੰ ਫਿਰ ਇੱਥੇ ਛੱਡ ਕੇ ਚੱਲੇ ਹੋ। ਮਹਾਰਾਜ ਨੇ ਜਹਾਂਗੀਰ ਨੂੰ ਕਹਿ ਦਿੱਤਾ ਵੀ ਅਸੀਂ ਹੁਣ ਗਵਾਲੀਅਰ ਦੇ ਕਿਲੇ ਤੋਂ ਤਾਂ ਜਾਵਾਂਗੇ ਜੇ ਇਹਨਾਂ ਰਾਜਿਆਂ ਨੂੰ ਸਾਡੇ ਨਾਲ ਬਾਹਰ ਭੇਜੇਗਾ, ਜੇ ਇਹ ਨਹੀਂ ਜਾਣਗੇ ਅਸੀਂ ਵੀ ਇੱਥੇ ਹੀ ਰਵਾਂਗੇ। ਅਤੇ ਬਾਦਸ਼ਾਹ ਡਰਿਆ ਹੋਇਆ ਸੀ ਵੀ ਜੇ ਮੈਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਤੋਂ ਨਾ ਬਾਹਰ ਕੱਢਿਆ ਤਾਂ ਮੇਰੇ ਉੱਤੇ ਬੜੀ ਭਾਰੀ ਸਾੜ ਸਦੀ ਆਵੇਗੀ, ਮੇਰਾ ਕੁਝ ਬਚੇਗਾ ਨਹੀਂ। ਕਹਿੰਦੇ ਬਾਦਸ਼ਾਹ ਨੇ ਜਦੋਂ ਇਹ ਹੁਕਮ ਦਿੱਤਾ ਵੀ ਗੁਰੂ ਸਾਹਿਬ ਜੀ ਨੂੰ ਕਹੋ, ਉਹਨੇ ਫਿਰ ਰਾਜਨੀਤੀ ਚੱਲੀ ਥੋੜ੍ਹੀ ਜਿਹੀ। ਰਾਜਨੀਤਿਕ ਲੋਕ ਹੁੰਦੇ ਆ, ਬੜੀ ਨੁਕਤੇ ਹੁੰਦੇ ਆ, ਇਹ ਹਰ ਗੱਲ ਨੂੰ ਹਰ ਵਿਊ ਨੂੰ ਦੇਖਦੇ ਆ ਵੀ ਇਹ ਗੱਲ ਕਿੱਦਾਂ, ਇਹ ਗੱਲ ਕਿਵੇਂ। ਰਾਜੇ ਜੋ ਸੀ ਉਹਨੇ ਸੋਚਿਆ ਵੀ ਰਾਜਪੂਤ ਰਾਜੇ ਹਨ ਗਵਾਲੀਅਰ ਦੇ ਕਿਲੇ ਵਿੱਚ 52, ਰਾਜਪੂਤ ਜਿਹੜੇ ਅਣਖੀ ਬੜੇ ਹੁੰਦੇ ਆ, ਬੜੀ ਆਪਣੇ ਆਪ ਵਿੱਚ ਉਹ ਸਮਝਦੇ ਆ ਵੀ ਅਸੀਂ ਕਿਸੇ ਦੀ ਈਦ ਕਿਉਂ ਮੰਨੀਏ, ਅਸੀਂ ਕਿਸੇ ਦੇ ਅੱਗੇ ਝੁਕੀਏ ਕਿਉਂ, ਅਸੀਂ ਕਿਸੇ ਦਾ ਅਹਿਸਾਨ ਕਿਉਂ ਲਈਏ। ਮੈਂ ਇਹਨਾਂ ਨੂੰ ਕਹਾਂਗਾ ਵੀ ਤੁਸੀਂ ਗੁਰੂ ਦਾ ਪੱਲਾ ਫੜ ਕੇ ਬਾਹਰ ਆ ਜਾਓ। ਇਹ ਕਹਿਣਗੇ ਵੀ ਅਸੀਂ ਕਿਸੇ ਦਾ ਪੱਲਾ ਨਹੀਂ ਫੜ ਸਕਦੇ, ਕਿਉਂਕਿ ਪੱਲਾ ਫੜਨਾ ਹੁੰਦਾ ਨਾ ਜਿਹੜਾ ਉਹ ਬੜਾ ਔਖਾ ਹੁੰਦਾ, ਬੰਦੇ ਨੂੰ ਆਪਣੀ ਆਪਣੀ ਜਿਹੜੀ ਈਗੋ ਹੈ ਜਾਂ ਆਪਣਾ 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 ਮਾਣ ਤਾਣ ਛੱਡਣਾ ਪੈਂਦਾ, ਫਿਰ ਹੀ ਆਪਾਂ ਕਿਸੇ ਦਾ ਪੱਲਾ ਫੜਨ। ਉਹ ਰਾਜੇ ਕਹਿਣਗੇ ਵੀ ਅਸੀਂ ਨਹੀਂ ਪੱਲਾ ਫੜਨਾ, ਅਤੇ ਫਿਰ ਅਸੀਂ ਕਹਾਂਗੇ ਗੁਰੂ ਸਾਹਿਬ ਤੁਸੀਂ ਆ ਜਾਓ, ਇਹਨਾਂ ਤੋਂ ਕੀ ਲੈਂਦੇ ਹੋ। ਕਈ ਗੱਲਾਂ ਸਾਧ ਸੰਗਤ ਰਾਹ ਜਾਂਦੇ ਆ ਕਈ ਬੰਦਿਆਂ ਤੋਂ ਮਿਲ ਜਾਂਦੀਆਂ। ਗਵਾਲੀਅਰ ਦੇ ਵਿੱਚ ਇੱਕ ਸਧਾਰਨ ਜਿਹਾ ਬੰਦਾ ਉੱਥੇ ਹਿੰਦੂ ਹੈ, ਉਹਨੇ ਇਹ ਗੱਲ ਉਹਨੇ ਕਹਿੰਦਾ ਮੈਂ ਅਸੀਂ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਵੀ ਆਹ ਕਾਰਨ ਬਣਿਆ ਸੀਗਾ ਕਿ ਗਵਾਲੀਅਰ ਨੇ ਰਾਜੇ ਨੇ ਬਾਦਸ਼ਾਹ ਨੇ ਜਹਾਂਗੀਰ ਨੇ ਇਹ ਸ਼ਰਤ ਤਾਂ ਲਾਈ ਸੀ ਵੀ ਇਹਨਾਂ ਰਾਜਿਆਂ ਨੇ ਪੱਲਾ ਫੜਨਾ ਨਹੀਂ। ਰਾਜਿਆਂ ਨੂੰ ਕਿਹਾ ਵੀ ਤੁਸੀਂ ਗੁਰੂ ਦਾ ਪੱਲਾ ਫੜ ਕੇ ਬਾਹਰ ਜਾਣਾ ਚਾਹੁੰਦੇ ਹੋ? ਇੱਕਦਮ ਰਾਜੇ ਸੋਚਣ 'ਚ ਪੈ ਗਏ, ਸੋਚਣ 'ਚ ਪੈ ਗਏ, ਵਿਚਾਰ ਕਰਨ ਲੱਗੇ। ਵਿੱਚੇ ਸਿਆਣੇ ਬੰਦੇ ਵੀ ਸਨ, ਉਹ ਕਹਿਣ ਲੱਗੇ ਭਰਾਓ ਆਪਾਂ ਕਿਹੜਾ ਕਿਸੇ ਬੰਦੇ ਦਾ ਪੱਲਾ ਫੜ ਰਹੇ ਹਾਂ, ਕਿਸੇ ਬੰਦੇ ਦਾ ਪੱਲਾ ਫੜ ਕੇ ਆਪਾਂ ਬਾਹਰ ਜਾਈਏ ਸਾਡੀ ਤੁਹੀਨ ਹੋਏਗੀ? ਮੰਨਦੇ ਹਾਂ ਇਹ ਤਾਂ ਸਾਡੇ ਗੁਰੂ ਨੇ, ਇਹ ਤਾਂ ਰੱਬੀ ਨੂਰ ਨੇ, ਇਹ ਤਾਂ ਅਕਾਲ ਪੁਰਖ ਪਰਮੇਸ਼ਰ ਦਾ ਅਵਤਾਰ ਨੇ ਗੁਰੂ ਹਰਗੋਬਿੰਦ ਸਾਹਿਬ, ਅਸੀਂ ਇਹਨਾਂ ਦਾ ਪੱਲਾ ਫੜ ਰਹੇ ਹਾਂ, ਕਿਸੇ ਬੰਦੇ ਦਾ ਨਹੀਂ ਪੱਲਾ ਫੜ ਰਹੇ, ਗੁਰੂ ਦਾ ਪੱਲਾ ਫੜ ਰਹੇ। ਗੁਰੂ ਦਾ ਪੱਲਾ ਫੜਨ 'ਚ ਕਾਹਦੀ ਸ਼ਰਮ ਹੈ? 52 ਰਾਜਿਆਂ ਨੇ ਮਹਾਰਾਜ ਸਾਹਿਬ ਜੀ ਦਾ ਪੱਲਾ ਫੜਿਆ, 52 ਕਲੀਆਂ ਵਾਲਾ ਚੋਲਾ ਅਜੇ ਵੀ ਸਾਧ ਸੰਗਤ ਜੀ ਕੁੜਾਣੀ ਪਿੰਡ ਦੁਰਾਏ ਦੇ ਲਾਗੇ ਹੈ। ਤੁਸੀਂ ਜਾ ਕੇ ਦਾਸ ਨੇ 3-4 ਵਾਰ ਉਹ ਚੋਲੇ ਦੇ ਦਰਸ਼ਨ ਕੀਤੇ। ਮੇਰੇ ਖਿਆਲ ਨੈੱਟ 'ਤੇ ਉਹਦੀ ਫੋਟੋ ਵੀ ਆਉਣੀ ਹੈ, ਭਾਈ ਸਾਹਿਬ ਨੂੰ ਪਤਾ ਵੀ ਫੋਟੋ ਹੈ। ਉਹ ਕੁੜਾਣੀ ਪਿੰਡ ਹੈ ਜੀ, ਜਿਹੜੀ ਦੁਰਾਏ ਵਾਲੀ ਨਹਿਰ ਇੱਧਰ ਨੂੰ ਜਾਂਦੀ ਹੈ, ਅੱਗੇ ਰਾਣਾ ਸਾਹਿਬ ਵਾਲੇ ਪਾਸੇ ਨੂੰ ਜਾਂਦਾ, ਉੱਥੇ ਇਹ ਪਿੰਡ ਪੈਂਦਾ ਕੁੜਾਣੀ, ਕੁੜਾਣੀ ਕਲਾਂ। ਤੋ ਉੱਥੇ ਇਹ ਚੋਲਾ ਮਹਾਰਾਜ ਦਾ 6ਵੇਂ ਪਾਤਸ਼ਾਹ ਦਾ ਸੰਗਤਾਂ ਨੂੰ ਮਹਾਰਾਜ ਜਾਂਦਿਆਂ ਮੈਂ ਦੇ ਗਏ ਸਨ, ਬਖਸ਼ਿਸ਼ ਕਰਕੇ ਸਨ। ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਸਾਡੇ ਪਿੰਡ ਆਏ ਹੋ, ਚੋਲਾ ਦੇ ਦਿਓ ਸਾਨੂੰ। ਅਜੇ ਤੱਕ ਉਸੇ ਪਿੰਡ 'ਚ ਚੋਲਾ ਉਹਨਾਂ ਸੰਗਤਾਂ ਨੇ ਮਹਾਰਾਜ ਦਾ 52 ਕਰੀਆਂ ਵਾ। ਜਦੋਂ ਉਹ ਚੋਲੇ ਦੇ ਦਰਸ਼ਨ ਕਰੀਦੇ ਤਾਂ ਪਤਾ ਲੱਗਦਾ ਵੀ ਕਿੱਡੇ ਬਲੀ ਸਨ, ਚੰਗੇ ਭਲੇ ਦਰਵਾਜ਼ੇ 'ਚੋਂ ਮਹਾਰਾਜ ਨਿਕਲਦੇ ਹੋਣਗੇ, ਛੋਟੇ ਮੋਟੇ ਦਰਵਾਜ਼ੇ 'ਚੋਂ ਨਹੀਂ ਨਿਕਲ ਸਕਦੇ। ਇੰਨੀ ਚੌੜੀ ਛਾਤੀ ਸੀ ਮਹਾਰਾਜ, ਐਡੇ ਬਲੀ ਸਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ। 52 ਕਲੀਆਂ ਦਾ ਚੋਲਾ ਪਾਇਆ, 52 ਰਾਜਿਆਂ ਨੂੰ ਆਪਣੇ ਕਲੀਆਂ ਫੜਾ ਕੇ ਸਤਿਗੁਰੂ ਬਾਹਰ ਨਿਕਲੇ। ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਫੌਜਾਂ ਸਮੇਤ ਮਿਲੇ, ਬੜੀਆਂ ਹੀ ਸੰਗਤਾਂ, ਕੀਰਤਨ ਕਰਨ ਵਾਲੇ, ਭਜਨ ਕਰਨ ਵਾਲੇ ਸ਼ਸਤਰ ਚੁੱਕੀ ਫਿਰਦੇ ਨੇ, ਸਾਧੂ ਸੰਤ ਵੀ ਡਾਂਗਾਂ ਚੁੱਕੀ ਫਿਰਦੇ ਨੇ। ਫੌਜ ਤਾਂ ਗੁਰੂ ਦੀ ਆਈ ਹੈ, ਬਾਕੀ ਫੌਜਾਂ ਬਣ ਗਈਆਂ ਸਾਰੀਆਂ। ਮਹਾਰਾਜ ਕਹਿੰਦੇ ਬਾਬਾ ਜੀ ਇਹ ਇੰਨੀ ਫੌਜ ਕਿੱਥੋਂ ਲੈ ਆਏ? ਕਹਿਣ ਲੱਗੇ ਮਹਾਰਾਜ ਮਾਤਾ ਜੀ ਦਾ ਹੁਕਮ ਆਇਆ ਕਿ ਜੇ ਜਹਾਂਗੀਰ ਆਪ ਜੀ ਨੂੰ ਕਿਲ੍ਹੇ ਤੋਂ ਬਾਹਰ ਨਹੀਂ ਭੇਜਦਾ ਤੇ ਅਸੀਂ ਕਿਲ੍ਹੇ ਦਾ ਦਰਵਾਜ਼ਾ ਤੋੜ ਕੇ ਜੰਗ ਕਰਕੇ ਆਪ ਜੀ ਨੂੰ ਲੈ ਜਾਣਾ ਸੀ। ਆਪ ਜੀ ਆ ਗਏ, ਉਹ ਕਿਰਪਾ ਹੋ ਗਈ ਹੈ, ਜੇ ਆਪ ਜੀ ਨਾ ਬਾਹਰ ਆਉਂਦੇ ਤੇ ਅਸੀਂ ਮਹਾਰਾਜ ਇੱਥੇ ਯੁੱਧ ਕਰਕੇ ਇਹਨਾਂ ਨੂੰ ਕਿਲ੍ਹਾ ਵੀ ਤੋੜ ਦੇਣਾ ਸੀ, ਇਹਨਾਂ ਸਿੱਖਾਂ 'ਤੇ ਜ਼ੋਰ ਹੈ। ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਬਾਬਾ ਜੀ ਇੰਨੀ ਫੌਜ ਤੁਹਾਡੀ ਆਈ ਹੈ, ਸਮਾਂ ਆਵੇਗਾ ਤੁਹਾਡੇ ਨਾਂ 'ਤੇ ਖਾਲਸੇ ਪੰਥ 'ਚ ਬੁੱਢਾ ਦਲ ਚੱਲੇਗਾ। ਜਿਹੜਾ ਨਵਾਬ ਕਪੂਰ ਸਿੰਘ ਸਾਹਿਬ ਜੀ ਨੇ ਬੁੱਢਾ ਦਲ ਅਤੇ ਤਰਨਾ ਦਲ ਬਣਾਇਆ ਨਾ, ਇਹ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦਾ ਹੁਕਮ ਹੋਇਆ, ਵਚਨ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੂੰ, ਜਿਹੜਾ ਲਗਭਗ 100 ਸਾਲ ਬਾਅਦ ਪੂਰਾ ਹੋਇਆ ਵਚਨ। ਸਤਿਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦਿੱਲੀ ਆਏ, ਦਿੱਲੀ ਤੋਂ ਚੰਦੂ ਨੂੰ ਕਾਬੂ ਕਰਕੇ ਨੱਥ ਪਾਈ। ਬੜਾ ਲੰਮਾ ਇਤਿਹਾਸ ਹੈ, ਜਦੋਂ ਲੜੀ ਇਤਿਹਾਸ ਦੀ ਆਵੇਗੀ ਨਾ ਗੁਰੂ ਪ੍ਰਤਾਪ ਸੂਰਜ ਵਿੱਚ ਸਾਧ ਸੰਗਤ ਜੀ, ਉਦੋਂ ਤੁਸੀਂ ਸੁਣਨਾ ਵੀ ਕਿਵੇਂ ਮਹਾਰਾਜ ਸਾਹਿਬ ਜੀ ਚੰਦੂ ਨੂੰ ਕਾਬੂ ਕਰਦੇ। ਉਹ ਦੁਸ਼ਟ ਦੋਖੀ ਚੰਦੂ ਜਿਹਨੇ 5ਵੇਂ ਪਾਤਸ਼ਾਹ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਤੱਤਾ ਰੇਤਾ ਸੀਸ ਵਿੱਚ ਪਾ ਕੇ ਸ਼ਹੀਦ ਕੀਤਾ ਸੀ, ਗੁਰੂ ਸਾਹਿਬ ਉਹਨੂੰ ਫੜ ਕੇ ਰਸਤੇ 'ਚ ਬਹੁਤ ਨਗਰਾਂ ਦੇ ਚਰਨ ਪਾਏ ਨੇ। ਅੰਬਾਲੇ ਸ਼ਹਿਰ ਸਾਡਾ ਜਿਹੜਾ ਨਗਰ ਹੈ, ਉੱਥੇ GT ਰੋਡ ਦੇ ਉੱਤੇ ਗੁਰਦੁਆਰਾ ਮੰਜੀ ਸਾਹਿਬ ਬੋਲੀ ਸਾਹਿਬ ਹੈ। ਜਦੋਂ ਮਹਾਰਾਜ ਗਵਾਲੀਅਰ ਜਾ ਰਹੇ ਸਨ, ਉਸ ਵੇਲੇ ਅੰਬਾਲੇ ਦੀ ਸੰਗਤ ਨੇ ਬੇਨਤੀ ਕੀਤੀ ਸੀ, ਮਹਾਰਾਜ ਇੱਥੇ ਪਾਣੀ ਦੀ ਕਿੱਲਤ ਹੈ, ਕਿਰਪਾ ਕਰੋ ਇੱਥੇ ਜਲ ਬਖਸ਼ੋ। ਆਪਣੇ ਕਰ ਕਮਲਾਂ ਨਾਲ ਬੋਲੀ ਲਾਈ ਸੀ, ਉਹਦਾ ਟੱਕ ਲਾਇਆ ਸੀ, ਵਾਪਸ ਆਏ ਤੇ ਬੋਲੀ ਬਣ ਚੁੱਕੀ ਸੀ। ਉੱਥੇ ਚਰਨ ਪਾਏ, ਫਿਰ ਅੰਬਾਲੇ ਦੀਆਂ ਸੰਗਤਾਂ ਆਈਆਂ, ਫਿਰ ਬੇਨਤੀ ਕੀਤੀ ਮਹਾਰਾਜ ਇਹਨੂੰ ਕੋਈ ਵਾਰ ਬਖਸ਼ੋ। ਮਹਾਰਾਜ ਨੇ ਆਖਿਆ ਇਹ ਬੋਲੀ 'ਤੇ ਜਿਹੜਾ ਵੀ ਇਸ਼ਨਾਨ ਕਰੇਗਾ ਸੋਕੜੇ ਦਾ, ਬਿਮਾਰੀ ਕਿਸੇ ਤਰ੍ਹਾਂ ਦਾ ਰੋਗ ਠੀਕ ਹੋਵੇਗਾ। ਜਿਹਨਾਂ ਬੱਚਿਆਂ ਨੂੰ ਸੋਕਾ ਹੋ ਜਾਂਦਾ ਉੱਥੇ ਲਿਆ ਕੇ ਇਸ਼ਨਾਨ ਕਰਾਉਂਦੇ, ਤੀਜੇ ਦਿਨ ਰਾਜੀ ਹੋ ਜਾਂਦੇ। ਇਹ ਸਾਡੀਆਂ ਅੱਖਾਂ ਵੇਖਿਆ ਤਜਰਬੇ ਦਾ ਬਚਨ ਤੁਹਾਨੂੰ ਦੱਸ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੀ ਸ਼ਕਤੀ ਅੱਜ ਵੀ ਉੱਥੇ ਵਰਤ ਰਹੀ ਹੈ। ਰਸਤੇ 'ਚ ਬਹੁਤ ਸਾਰੇ ਨਗਰਾਂ 'ਚ ਚਰਨ ਪਾਉਂਦੇ ਹੋਏ, ਜਦੋਂ ਮਹਾਰਾਜ ਸ੍ਰੀ ਅੰਮ੍ਰਿਤਸਰ ਪਹੁੰਚੇ। ਬਾਬਾ ਬੁੱਢਾ ਜੀ ਨੇ ਸਾਰੇ ਪੰਜਾਬ ਨੂੰ ਪਹਿਲਾਂ ਹੀ ਹੁਕਮਨਾਮਾ ਭੇਜਤਾ ਸੀ ਵੀ ਬੀਬੀਆਂ ਮਾਈਆਂ ਸੰਗਤਾਂ ਜਿਹੜਾ ਕੋਈ ਨਹੀਂ ਸੀ ਗਵਾਲੀਅਰ ਗਿਆ ਉੱਥੇ ਆ ਜਾਵੇ। ਜਿਵੇਂ ਸਮੁੰਦਰ ਭਰ ਜਾਂਦਾ ਸੰਗਤਾਂ ਦਾ, ਇੱਦਾਂ ਭਰ ਗਿਆ। ਸੰਗਤਾਂ ਆਈਆਂ ਕੀਰਤਨ ਕਰਦੀਆਂ, ਆਓ ਜੀ ਤੋਂ ਆਓ ਹਮਾਰੇ ਹਰ ਜਸ ਸਰਵਣ ਸੁਣਾਉਣਾ, ਤੁਹਾਡੇ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ। ਇਹਦਾ ਦੇ ਭਾਵਨਾ ਵਾਲੇ ਸ਼ਰਧਾ ਵਾਲੇ ਸਿੱਖ ਸ਼ਬਦ ਪੜ੍ਹਦੇ ਆਏ ਗੁਰੂ ਸਾਹਿਬ ਨੂੰ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹੁੰਚੇ। ਹੁਕਮ ਹੋਇਆ ਬਾਬਾ ਬੁੱਢਾ ਸਾਹਿਬ ਦਾ ਵੀ ਅੱਜ ਦੀਪਮਾਲਾ ਜਿਹੜੀ ਇਹਨਾਂ ਸਾਰੇ ਘਰ ਘਰ ਨਗਰ ਦੇ ਵਿੱਚ ਥਾਂ ਥਾਂ 'ਤੇ ਕੀਤੀ ਜਾਵੇ। ਉਸ ਦਿਨ ਤੋਂ ਘਿਓ ਦੇ ਦੀਵੇ, ਕਿੰਨੀ ਭਾਵਨਾ ਹੁੰਦੀ ਸੀ ਵੀ ਘਿਓ ਦੇ ਦੀਵੇ ਬਾਲਣੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ। ਸਰੋਂ ਦਾ ਤੇਲ ਜਾਂ ਮਿੱਟੀ ਦਾ ਤੇਲ ਜਾਂ ਇੱਦਾਂ ਦੀਆਂ ਚੀਜ਼ਾਂ ਦੇ ਨਹੀਂ, ਘਿਓ ਦੇ ਦੀਵੇ ਬਾਲ ਕੇ ਸਰੋਵਰ ਦੇ ਉੱਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਜਿੰਨੇ ਗੁਰਦੁਆਰੇ ਜਾਂ ਸਥਾਨ ਮਹਾਰਾਜ ਦੇ ਲੋਕਾਂ ਦੇ ਘਰਾਂ ਵਿੱਚ ਵੀ ਬੁਲੇਰਿਆਂ 'ਤੇ ਵੀ ਦੀਪਮਾਲਾ ਕੀਤੀ ਸੀ। ਮੇਰੇ ਸਤਿਗੁਰੂ ਆਏ ਹਨ, ਕਿਉਂਕਿ ਦੀਵਾ ਜਿਹੜਾ ਸਾਧ ਸੰਗਤ ਜੀ ਇਹ ਪ੍ਰਕਾਸ਼ ਦਾ ਪ੍ਰਤੀਕ ਹੈ। ਰੋਜ਼ ਪੜ੍ਹਦੇ ਹਾਂ ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ। ਜਦੋਂ ਦੀਵਾ ਬਲਦਾ ਹਨੇਰਾ ਦੂਰ ਹੁੰਦਾ। ਆਪਾਂ ਦੱਸੋ ਕੋਈ ਹਨੇਰੇ 'ਚ ਰਹਿਣਾ ਚਾਹੁੰਦਾ? ਕੋਈ ਕਿਸੇ ਨੂੰ ਵੀ ਪੁੱਛ ਲਓ ਹਨੇਰੇ 'ਚ ਕੌਣ ਰਹਿਣਾ ਚਾਹੁੰਦਾ? ਸਾਰੇ ਰੋਸ਼ਨੀ ਚਾਹੁੰਦੇ ਆ। ਹਾਂ, ਹਨੇਰੇ 'ਚ ਉੱਲੂ ਜ਼ਰੂਰ ਰਹਿਣਾ ਚਾਹੁੰਦਾ। ਇੱਕ ਹੈ ਦੁਨੀਆਂ ਦੇ ਉੱਤੇ ਉੱਲੂ, ਉਹ ਹਨੇਰਾ ਪਸੰਦ ਕਰਦਾ, ਉਹ ਦੀਵੇ ਨੂੰ ਪਸੰਦ ਨਹੀਂ ਕਰਦਾ। ਪਰ ਜਿਹੜਾ ਵੀ ਅੱਖਾਂ ਵਾਲਾ ਉਹ ਚਾਹੁੰਦਾ ਰੋਸ਼ਨੀ ਹੋਵੇ। ਸੂਰਜ ਚੜ੍ਹੇ ਸਵੇਰੇ ਸੂਰਜ ਚੜ੍ਹਦਾ ਨਾ, ਆਪਾਂ ਤਾਂ ਲੇਟ ਉੱਠਦੇ ਹਾਂ, ਸਾਡੇ ਤੋਂ ਪਹਿਲਾਂ ਚਿੜੀਆਂ ਚੀ 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 ਕਰਨੀਆਂ ਸ਼ੁਰੂ ਕਰ ਦਿੰਦੀਆਂ। ਪੋਹ ਮਹਾਰਾਜ ਕਹਿੰਦੇ ਨਾ ਕਿ ਚਿੜੀ ਚੌਕੀ ਪੋਹ ਫੁੱਟੀ, ਵਗਣ ਬਹੁਤ ਤਰੰਗ, ਅਚਰਜ ਰੂਪ ਸੰਤ ਰਚੇ ਨਾਨਕ ਨਾਮ ਹੈ ਰੰਗ। ਸਾਰੀ ਦੁਨੀਆਂ ਸੂਰਜ ਨੂੰ ਚੜ੍ਹਦਿਆਂ ਵੇਖ ਕੇ ਖੁਸ਼ ਹੁੰਦੀ ਹੈ। ਲੋਕ ਕੰਮਕਾਰਾਂ 'ਤੇ ਜਾਂਦੇ ਨੇ, ਆਪੋ ਆਪਣੇ ਵਿਹਾਰ ਕਰਦੇ ਨੇ, ਜ਼ਿੰਦਗੀ ਦੀ ਰੋਮ ਚੱਲਦੀ ਹੈ। ਪ੍ਰਕਾਸ਼ ਨੂੰ ਸਾਧ ਸਕਦੇ ਜੀ ਆਪਣੇ ਬਜ਼ੁਰਗ, ਭਾਵੇਂ ਬਿਜਲੀ ਜਗਦੀ ਹੈ ਅਤੇ ਭਾਵੇਂ ਦੀਵਾ ਬਾਲਦੇ। ਪਹਿਲਾਂ ਦੀਵਾ ਬਾਲਦੇ ਸੀ, ਹੁਣ 50 ਸਾਲਾਂ ਤੋਂ ਘਰਾਂ 'ਚ ਆਪਣੇ ਸਮਝੋ ਲਾਈਟ ਆਈ ਹੈ, ਬਿਜਲੀ ਆਈ ਹੈ। ਦੀਵਾ ਜਗਾਉਂਦੇ ਨੇ ਰਾਤ ਨੂੰ, ਸ਼ਾਮ ਨੂੰ ਕਹਿੰਦੇ ਨੇ ਵਾਹਿਗੁਰੂ। ਕਿਉਂ ਕਹਿੰਦੇ ਨੇ? ਕਿਉਂਕਿ ਉਹ ਸਾਰੇ ਚਾਹੁੰਦੇ ਨੇ ਵੀ ਰੋਸ਼ਨੀ ਮਿਲੇ, ਰੱਬ ਇਹਨਾਂ ਅੱਖਾਂ 'ਚ ਨੂਰ ਰੱਖੇ, ਇਹ ਅੱਖਾਂ ਅੰਨੀਆਂ ਨਾ ਹੋ ਜਾਣ, ਇਹਨਾਂ ਅੱਖਾਂ 'ਚ ਅੱਗੇ ਹਨੇਰਾ ਨਾ ਆ ਜਾਵੇ। ਗੁਰੂ ਸਾਹਿਬ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ। ਜਿਵੇਂ ਇਹ ਬਾਹਰ ਦਾ ਦੀਵਾ ਪ੍ਰਤੀਕ ਹੈ, ਪ੍ਰਕਾਸ਼ ਸਾਨੂੰ ਲੋੜ ਹੈ, ਅੰਦਰ ਵੀ ਲੋੜ ਹੈ, ਸਾਡੇ ਅੰਦਰ ਵੀ ਪ੍ਰਕਾਸ਼ ਹੋਵੇ। ਅੰਦਰ ਦਾ ਕਿਹੜਾ ਪ੍ਰਕਾਸ਼ ਹੈ? ਵੇਦ ਪਾਠ ਮਤ ਪਾਪਾਂ ਖਾਏ, ਜਿਹੜੇ ਧਰਮ ਗ੍ਰੰਥ ਰੱਬ ਦਾ ਗਿਆਨ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ, ਉਹ ਸਾਡੇ ਅੰਦਰਲੇ ਹਨੇਰੇ ਨੂੰ ਦੂਰ ਕਰਦੀ ਹੈ। ਸਤਿਗੁਰ ਸ਼ਬਦ ਉਜਾਲੋ ਦੀਪਾ, ਬਿਲਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਅੰਦਰ ਦਾ ਹਨੇਰਾ ਦੂਰ ਕਰਨ ਲਈ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਦੀਵਾ ਬਾਲ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਕੁਝ ਕੀਤਾ, ਸਾਨੂੰ ਇੱਕ ਪ੍ਰਤੀਕ ਦਿੱਤਾ, ਸਿੰਬਲ ਦਿੱਤਾ ਵੀ ਗੁਰੂ ਆਇਆ, ਹੁਣ ਰੋਸ਼ਨੀ ਹੋਵੇਗੀ, ਗੁਰੂ ਆਇਆ, ਹੁਣ ਪ੍ਰਕਾਸ਼ ਹੋਵੇਗਾ। ਸਾਧ ਸੰਗਤ ਜੀ, ਉਹਨਾਂ 52 ਰਾਜਿਆਂ ਦੇ ਵਾਸਤੇ ਕਿੰਨੀ ਖੁਸ਼ੀ ਹੋਈ, ਉਹਨਾਂ ਨੂੰ ਕਿੰਨਾ ਕੁ ਪ੍ਰਕਾਸ਼ ਮਿਲਿਆ, ਕਿੰਨੇ ਕੁ ਗੁਰੂ ਦੇ ਨਾਲ ਜੁੜੇ। ਠੀਕ ਹੈ ਵੀ ਬਾਅਦ ਵਿੱਚ ਕਈਆਂ ਦੇ ਪਰਿਵਾਰ ਅੱਗੋਂ ਜਾ ਕੇ ਅਕਿਰਤ ਘਣ ਵੀ ਨਿਕਲੇ, ਭੀਮ ਚੰਦ ਦਾ ਦਾਦਾ ਵੀ ਉੱਥੋਂ ਹੀ ਸੀ, ਰਾਜੇ ਭੀਮ ਚੰਦ ਦੇ ਦਾਦੇ ਤਾਰਾ ਚੰਦ ਨੂੰ ਮਹਾਰਾਜ ਗਵਾਲੀਅਰ ਦੇ ਕਿਲੇ 'ਚੋਂ ਲੈ ਕੇ ਆਏ ਸੀ। ਤਾਰਾ ਚੰਦ ਦੀ ਘਰਵਾਲੀ ਰਾਜ ਮਾਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ ਵੀ ਮਹਾਰਾਜ ਇਹ ਜਗ੍ਹਾ ਅਨੰਦਪੁਰ ਸਾਹਿਬ ਦੀ ਤੁਸੀਂ ਲੈ ਲਓ, ਇੱਥੇ ਤੁਸੀਂ ਆਪਣਾ ਨਗਰ ਵਸਾਓ। ਤਾਰਾ ਚੰਦ ਦੀ ਘਰਵਾਲੀ, ਦੀਪ ਚੰਦ ਦੀ ਮਾਂ, ਭੀਮ ਚੰਦ ਦੀ ਦਾਦੀ, ਉਹਨੇ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਉਹਦਾ ਪੁੱਤਰ ਸੀ ਰਾਜਾ ਦੀਪ ਚੰਦ, ਤਾਰਾ ਚੰਦ ਦਾ ਪਹਿਲਾਂ ਹੀ ਗੁਜ਼ਰ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਗੱਦੀ 'ਤੇ ਬੈਠੇ ਹੀ ਸੀ, 6 ਮਹੀਨਿਆਂ ਬਾਅਦ ਦੀਪ ਚੰਦ ਗੁਜ਼ਰ ਗਿਆ ਸੀ। ਦੀਪ ਚੰਦ ਦੀ ਦੇ ਭੋਗ 'ਤੇ ਗੁਰੂ ਤੇਗ ਬਹਾਦਰ ਸਾਹਿਬ ਕੈਲੂਰ ਗਏ ਸੀਗੇ, ਜਿਹੜਾ ਉਹ ਗੁਰਦੁਆਰਾ, ਉਹ ਤਾਂ ਹੁਣ ਭਾਖੜਾ ਡੈਮ ਦੇ ਵਿੱਚ ਆ ਗਿਆ ਨਾ, ਉਹ ਸਾਰਾ ਵਿੱਚ ਡੈਮ ਵਿੱਚ ਚਲੀ ਗਈ ਜਗ੍ਹਾ, ਪਰ ਉਹ ਜਗ੍ਹਾ ਬਣੀ ਹੋਈ ਸੀ, ਧੌਲਰ ਕਹਿੰਦੇ ਸੀ ਉਹਨਾਂ ਨੂੰ, ਗੁਰਦੁਆਰਾ ਬਣਿਆ ਹੋਇਆ ਸੀ ਉੱਥੇ। 1947 ਤੋਂ ਪਹਿਲਾਂ ਉੱਥੇ ਸਿੱਖ ਮੱਥਾ ਵੀ ਟੇਕ ਕੇ ਆਉਂਦੇ ਸੀ। ਉਹ ਧੌਲਰਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਗਏ, ਰਾਜੇ ਦਾ ਭੋਗ ਪਿਆ, ਦੀਪ ਚੰਦ ਦਾ, ਉਹਦੀ ਮਾਂ ਕਹਿਣ ਲੱਗੀ ਮਹਾਰਾਜ ਮੇਰਾ ਪੋਤਰਾ ਨਿੱਕਾ ਹੈ ਭੀਮ ਚੰਦ, ਅਤੇ ਇਹਨੂੰ ਰਾਜ 'ਤੇ ਬਿਠਾਇਆ ਅਤੇ ਤੁਸੀਂ ਕਿਰਪਾ ਕਰਕੇ ਨੇੜੇ ਘਰ ਬਣਾ ਲਓ, ਇੱਥੇ ਰਹੋ। ਅਤੇ ਮਹਾਰਾਜ ਕਹਿਣ ਲੱਗੇ, ਰਾਜ ਮਾਤਾ ਅਸੀਂ ਜ਼ਮੀਨ ਤੇਰੇ ਤੋਂ ਫਰੀ ਨਹੀਂ ਰਹਿਣੀ। ਕਹਿੰਦੀ ਮੈਂ ਤਾਂ ਫਰੀ ਰਹਿਣੀ ਹੈ। ਮਹਾਰਾਜ ਕਹਿੰਦੇ ਕੱਲ੍ਹ ਨੂੰ ਤੇਰੇ ਬੱਚੇ ਪੋਤਰੇ ਕਹਿਣਗੇ ਅਸੀਂ ਤਾਂ ਸੁਧਾਰੀ ਦਿੱਤੀ ਜ਼ਮੀਨ 'ਤੇ ਬੈਠੇ ਹੋ, ਇੱਦਾਂ ਨਹੀਂ ਹੋਣਾ। ਮਹਾਰਾਜ ਨੂੰ ਪਤਾ ਸੀ ਆਉਣ ਵਾਲੇ ਸਮੇਂ ਜਿਹਨਾਂ ਨਾਲ ਖੰਡਾ ਖੜਕਣਾ, ਅਤੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਇਹ ਅਸੀਂ ਮਾਇਆ ਦਿਆਂਗੇ। 500 ਰੁਪਈਆ ਉਸ ਵੇਲੇ 500 ਬੜਾ ਹੁੰਦਾ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ। ਉਹ ਸਾਰੀ ਜਗ੍ਹਾ ਦਾ ਦੀ ਰਜਿਸਟਰੀ ਮਾਤਾ ਨਾਨਕੀ ਜੀ ਦੇ ਨਾਮ 'ਤੇ ਹੋਈ, ਜਿਹਨੂੰ ਆਪਾਂ ਅੱਜ ਕੱਲ੍ਹ ਅਨੰਦਪੁਰ ਸਾਹਿਬ ਕਹਿੰਦੇ ਹਾਂ। ਪਹਿਲਾ ਨਾਮ ਸੀ ਚੱਕ ਮਾਤਾ ਨਾਨਕੀ, ਉਹ ਜਗ੍ਹਾ ਦਾ ਪਹਿਲਾ ਨਾਮ ਸੀ ਮਾਖੋਵਾਲ, ਮਾਖੋਵਾਲ ਤੋਂ ਬਦਲ ਕੇ ਬਣਾਇਆ ਚੱਕ ਮਾਤਾ ਨਾਨਕੀ। ਬਾਅਦ 'ਚ ਗੁਰੂ ਦਸਵੇਂ ਪਾਤਸ਼ਾਹ ਦੇ ਸਮੇਂ ਜਦੋਂ ਮਹਾਰਾਜ ਆਏ ਨੇ, ਅਨੰਦਪੁਰ ਸਾਹਿਬ ਦਾ ਨਾਮ ਪੈ ਗਿਆ। ਸੋ ਕਹਿਣ ਦਾ ਮਤਲਬ ਹੈ ਵੀ ਉਹ ਪਰਿਵਾਰ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਾਜਾ ਤਾਰਾ ਚੰਦ ਗਵਾਲੀਅਰ ਦੇ ਕਿਲ੍ਹੇ 'ਚ ਆਜ਼ਾਦ ਹੋਇਆ ਸੀ। ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਖੁਲਾਸਤੂ ਤਵਾਰੀਖ ਦੇ ਹਵਾਲੇ ਨਾਲ ਉਸ ਸਮੇਂ ਦੀਆਂ ਮੈਂ ਸਿਰ ਕਰਦਾ ਤੁਹਾਨੂੰ ਦੱਸਦਾ, ਪਰ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ। ਸਤਿਕਾਰਯੋਗ ਗਿਆਨੀ ਹਰਦੇਵ ਸਿੰਘ ਜੀ, ਹੈਡ ਗ੍ਰੰਥੀ ਸਾਹਿਬ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ, ਨੌਵੇਂ ਪਾਤਸ਼ਾਹ ਦੇ ਦਰਬਾਰ ਦੇ ਮਹਾਨ ਵਿਦਵਾਨ, ਇਹ ਪਿਛਲੇ ਹਫ਼ਤੇ ਤੋਂ ਸਾਡੇ ਕੋਲ ਅੰਮ੍ਰਿਤ ਵਰਖਾ ਕਰ ਰਹੇ ਨੇ, ਅਤੇ ਰਾਤ ਨੂੰ ਇਹਨਾਂ ਨੇ ਫਿਰ ਸੰਗਤਾਂ ਨਾਲ ਸਾਂਝਾ ਪਾਣੀਆਂ ਨੇ। ਜਿਹੜੇ ਇਤਿਹਾਸ ਦੀਆਂ ਗੱਲਾਂ ਦਾਸ ਨਹੀਂ ਕਰ ਸਕਿਆ ਉਹ ਆਪ ਜੀ ਨਾਲ ਗਿਆਨੀ ਜੀ ਸਾਂਝਾ ਪਾਣਗੇ। ਆਪਾਂ ਇਸੇ ਤਰ੍ਹਾਂ ਗੁਰੂ ਨਾਲ ਜੁੜੀਏ। ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।